ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਗੁਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ। ਤੇਰਾ ਨਾਮ ਕਰੀ ਚਣ ਅਠੀਆ ਜੇ ਮਨ ਉਰਸਾ ਹੋਏ। ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ। ਤੇਰਾ ਨਾਮ ਕਰੀ ਚਨਣ ਆਠੀਆ ਜੇ ਮਨ ਉਰਸਾ ਹੋਏ। ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਰਹਾਉ ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਏ। ਜੂਠ ਲਹਿ ਜੀਉ ਮਾਂਜੀਐ ਮੋਖ ਪਿਆਣਾ ਹੋਏ। ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਨੇੜਾ ਹੈ ਦੂਰ ਨਾ ਜਾਣਿਆ ਨਿਤ ਸਾਰੇ ਸੰਭਾਲੇ। ਜੋ ਦੇਵੈ ਸੋ ਖਾਵਣ ਕਹੋ ਨਾਨਕ ਸਾਚਾ ਹੈ। ਨੇੜਾ ਹੈ ਦੂਰ ਨਾ ਜਾਣਿਆ ਹੋ ਨਿਤ ਸਾਰੇ ਸੰਭਾਲੇ। ਜੋ ਦੇਵੈ ਸੋ ਖਾਵਣ ਕਹੋ ਨਾਨਕ ਸਾਚਾ ਹੈ। ਤੇਰਾ ਨਾਮ ਕਰੀ ਚੰਨਣ ਆਠੀਆ ਜੇ ਮਨ ਉਰਸਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਹਜ਼ੂਰ ਨੇ ਬਾਣੀ ਨੂੰ ਗੁਰੂ ਦਾ ਰੁਤਬਾ ਵੀ ਪ੍ਰਦਾਨ ਕੀਤਾ ਹੈ। ਸੋ ਆਪ ਸੰਗਤਾਂ ਵਡਭਾਗੀ ਹੋ ਇਸ ਤੁਰਕੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਗੁਰਬਾਣੀ ਦੇ ਆਰੰਭ ਦੇ ਵਿੱਚ ਹਜ਼ੂਰ ਨੇ ਜਪਜੀ ਸਾਹਿਬ ਬਾਣੀ ਲਿਖੀ ਜੋ ਅੰਮ੍ਰਿਤ ਵੇਲੇ ਦਾ ਗੁਰਸਿੱਖ ਦਾ ਨਿਤਨੇਮ ਸੀ। ਉਸ ਦੇ ਨਾਲ ਹੀ ਸੋਦਰ ਤੇ ਰਹਿਰਾ ਸਾਹਿਬ ਜੀ ਦੇ ਸ਼ਬਦ ਉਚਾਰਨ ਕੀਤੇ ਜੋ ਗੁਰਸਿੱਖ ਦਾ ਸੰਧਿਆ ਸਮੇਂ ਦਾ ਨਿਤਨੇਮ ਸੀ। ਤੀਸਰੇ ਨੰਬਰ ਤੇ ਸੋਹਿਲਾ ਬਾਣੀ ਉਚਾਰਨ ਕੀਤੀ ਜੋ ਸੌਣ ਵੇਲੇ ਗੁਰਸਿੱਖ ਨੂੰ ਪੜ੍ਹਨ ਦੀ ਆਗਿਆ ਹੈ। ਇਉਂ ਆਰੰਭ ਦੇ ਵਿੱਚ ਜੋ ਪੰਜਵੇਂ ਪਾਤਸ਼ਾਹ ਤੱਕ ਗੁਰਸਿੱਖ ਦਾ ਅੰਮ੍ਰਿਤ ਵੇਲੇ ਦਾ ਸੰਧਿਆ ਸਮੇਂ ਦਾ ਸੌਣ ਵੇਲੇ ਦਾ ਨਿਤਨੇਮ ਸੀ ਉਹ ਹਜ਼ੂਰ ਨੇ ਲਿਖਿਆ ਹੈ। ਘੱਟ ਤੋਂ ਘੱਟ ਜੇ ਗੁਰਸਿੱਖ ਹੋਰ ਬਾਣੀ ਨਹੀਂ ਵੀ ਪੜ੍ਹ ਸਕਦਾ, ਕਮ ਸੇ ਕਮ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੇ ਸੰਧਿਆ ਸਮੇਂ ਰਹਿਰਾ ਸਾਹਿਬ ਪੜ੍ਹੇ, ਸੌਣ ਲੱਗਿਆਂ ਸੋਹਲੇ ਦਾ ਪਾਠ ਜ਼ਰੂਰ ਕਰੇ। ਇਹ ਪੰਜਵੇਂ ਪਾਤਸ਼ਾਹ ਦੇ ਸਮੇਂ ਇੰਨਾ ਹੀ ਗੁਰਸਿੱਖ ਨਿਤਨੇਮ ਕਰਦੇ ਸਨ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਪੰਜ ਬਾਣੀਆਂ ਦਾ ਪਾਠ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਉਸ ਵੇਲੇ ਤੋਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਅੰਮ੍ਰਿਤ ਦੀਆਂ ਪੰਜ ਬਾਣੀਆਂ ਸ਼ਾਮਲ ਹੋਈਆਂ। ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪੀ ਸਾਹਿਬ ਤੇ ਆਨੰਦ ਸਾਹਿਬ ਦਾ ਸੰਪੂਰਨ ਪਾਠ, ਰਹਿ ਰਾਸਤੇ ਸੋਹਿਲਾ ਪਹਿਲਾਂ ਹੀ ਬਾਣੀਆਂ ਪੜ੍ਹੀਆਂ ਜਾਂਦੀਆਂ ਸਨ, ਪਰ ਉਹਨਾਂ ਦੇ ਨਾਲ ਕੁਝ ਹੋਰ ਚੌਪੀ ਸਾਹਿਬ ਤੇ ਦੋਹਰੇ ਸ਼ਾਮਲ ਕਰਕੇ ਉਸ ਬਾਣੀ ਦਾ ਪਾਠ ਵੀ ਸੰਪੂਰਨ ਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਕਰਨ ਦਾ ਹੁਕਮ ਕੀਤਾ ਹੈ ਤੇ ਸੋਹਲੇ ਬਾਣੀ ਦੇ ਨਾਲ ਰੱਖਿਆ ਦੇ ਸ਼ਬਦ ਪੜ੍ਹਨੇ। ਇਹ ਵੀ ਇੱਕ ਪ੍ਰਾਚੀਨ ਮਰਯਾਦਾ ਚੱਲ ਪਈ, ਭਾਵ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਹੀ ਗੁਰੂ ਮਹਾਰਾਜ ਨੇ ਲਿਖੀਆਂ ਹਨ, ਫਿਰ ਤਰਤੀਬ ਦੇ ਨਾਲ ਸਭ ਤੋਂ ਪਹਿਲਾਂ ਸ਼੍ਰੀ ਰਾਗ ਦੇ ਵਿੱਚ ਪਵਿੱਤਰ ਬਾਣੀ ਉਚਾਰਨ ਕੀਤੀ, ਦੂਸਰੇ ਨੰਬਰ ਤੇ ਮਾਝ ਰਾਗ ਆਉਂਦਾ ਹੈ, ਤੀਸਰੇ ਤੇ ਗੌੜੀ ਰਾਗ ਜੋ ਆਕਾਰ ਦੇ ਵਿੱਚ ਸਭ ਤੋਂ ਵੱਡਾ ਰਾਗ ਮੰਨਿਆ ਗਿਆ ਹੈ। ਵਧੇਰੇ ਬਾਣੀ ਗੌੜੀ ਰਾਗ ਦੇ ਵਿੱਚ ਹੀ ਉਚਾਰਨ ਕੀਤੀ ਗਈ ਹੈ ਅਤੇ ਚੌਥੇ ਨੰਬਰ ਤੇ ਆਸਾ ਰਾਗ ਆਉਂਦਾ ਹੈ। ਇਹ ਚਾਰ ਰਾਗ ਇੱਥੇ ਸੰਪੂਰਨ ਹੋਏ ਹਨ। ਅੱਗੇ ਗੁਜਰੀ ਰਾਗ ਆਰੰਭ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੇ ਸ਼ਬਦ ਆਦਿ ਵਿੱਚ ਲਿਖੇ ਹਨ। ਹਜ਼ੂਰ ਨੇ ਆਰੰਭ ਦੇ ਵਿੱਚ ਮਹਾਮੰਤਰ ਰੂਪ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ, ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਰਹਿਤ ਅਤੇ ਵੈਰ ਭਾਵ ਤੋਂ ਵੀ ਮੁਕਤ ਹੈ। ਅਕਾਲ ਮੂਰਤ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ। ਅਕਾਲ ਸਰੂਪ ਤੋਂ ਮੁਰਾਦ ਹੈ ਜੋ ਕਦੀ ਕਾਲ ਦੇ ਵਿੱਚ ਨਹੀਂ ਆਉਂਦਾ, ਬਾਕੀ ਸਭ ਚੀਜ਼ਾਂ ਕਾਲ ਦੇ ਅਧੀਨ ਨੇ। ਇੱਕ ਹੀ ਕਾਲ ਅਕਾਲ ਸਦਾ ਹੈ, ਇੱਕ ਅਕਾਲ ਪੁਰਖ ਹੀ ਅਕਾਲ ਸਰੂਪ ਹੈ। ਅਜੂਨੀ ਸੈਭੰ, ਤੇ ਫਿਰ ਉਹ ਵਾਹਿਗੁਰੂ ਅਜੂਨੀ ਕਦੇ ਜੂਨਾਂ ਵਿੱਚ ਨਹੀਂ ਆਉਂਦਾ, ਸੈਭੰ ਸੁਦੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਗੁਜਰੀ ਮਹੱਲਾ ਪਹਿਲਾ, ਚੌਪ ਦੀ ਕਰ ਪਹਿਲਾ। ਭਾਵੇਂ ਸੰਗੀਤਕਾਰਾਂ ਨੇ ਗੁਜਰੀ ਨੂੰ ਰਾਗਣੀ ਲਿਖਿਆ ਹੈ, ਪਰ ਸਤਿਗੁਰੂ ਨੇ ਹਰ ਰਾਗ ਰਾਗਣੀ ਨੂੰ ਰਾਗ ਦਾ ਹੀ ਦਰਜਾ ਦਿੱਤਾ ਹੈ। ਰਾਗ ਗੁਜਰੀ ਇੱਥੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਰਾਗ ਗੁਜਰੀ ਅੰਦਰ ਪਹਿਲੇ ਪਾਤਸ਼ਾਹ ਚੌਪ ਦੇ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਕਰ ਪਹਿਲਾ ਇਹਨਾਂ ਨੂੰ ਸੰਗੀਤ ਅਨੁਸਾਰ ਪਹਿਲੇ ਕਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਹੁਣ ਜੋ ਅੱਗੇ ਪਵਿੱਤਰ ਸ਼ਬਦ ਆ ਰਿਹਾ ਹੈ ਗੁਜਰੀ ਰਾਗ ਦੇ ਆਰੰਭ ਦੇ ਵਿੱਚ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਸਰਵਣ ਕਰਵਾਉਂਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੁਛ ਸਰਗੁਣਵਾਦੀ ਅਤੇ ਮੂਰਤੀ ਪੂਜਕ ਲੋਕ ਆਏ ਹਨ ਔਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਸਰਗੁਣ ਦੀ ਪੂਜਾ ਦਾ ਤੇ ਵਿਧਾਨ ਸਾਡੇ ਧਰਮ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ, ਖੋੜਸ ਪ੍ਰਕਾਰ ਦੀ ਪੂਜਾ ਦਾ ਵਿਧਾਨ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ, ਪਰ ਤੁਸੀਂ ਨਿਰੰਕਾਰ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦੇ ਹੋ। ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਿਵੇਂ ਹੋ ਸਕਦੀ ਹੈ? ਕਿਉਂਕਿ ਮੂਰਤੀ ਪੂਜਾ, ਦੇਵ ਪੂਜਾ ਚੰਦਨ ਤੇ ਕੇਸਰ ਦੇ ਨਾਲ ਕੀਤੀ ਜਾਂਦੀ ਹੈ, ਪਰ ਉਸ ਨਿਰਾਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਿਵੇਂ ਹੋ ਸਕਦੀ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਹਨ, ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਇਸ ਦਾ ਦਰੂ ਪੰਕਤੀ ਹੈ, ਐ ਦੁਨੀਆਂ ਦੇ ਲੋਗੋ, ਐ ਮੂਰਤੀ ਪੂਜਕੋ, ਤੁਸੀਂ ਪੁੱਛਦੇ ਹੋ ਬਈ ਉਸ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਿਵੇਂ ਹੋ ਸਕਦੀ ਹੈ? ਪੂਜਾ ਕੀਚੈ ਨਾਮ ਤੇ ਆਈਐ, ਤੁਸੀਂ ਵਾਹਿਗੁਰੂ ਦੇ ਨਾਮ ਨੂੰ ਤੇ ਆਓ। ਵਾਹਿਗੁਰੂ 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 ਦਾ ਸਿਮਰਨ ਕਰੋ। ਪੂਜਾ ਕੀਚੈ, ਇਹੀ ਉਸ ਨਿਰਾਕਾਰ ਸਰੂਪ ਦੀ ਪੂਜਾ ਹੈ, ਤੁਸੀਂ ਇਹ ਪੂਜਾ ਕਰੋ। ਪੂਜਾ ਕੀਚੈ, ਤੁਸੀਂ ਇਹ ਪੂਜਾ ਕਰੋ। ਉਹ ਪੂਜਾ ਦਾ ਰੂਪ ਕੀ ਹੈ? ਨਾਮ ਤੇ ਆਈਏ, ਤੁਸੀਂ ਵਾਹਿਗੁਰੂ ਨਾਮ ਨੂੰ ਤੇ ਆਓ। ਤੇ ਨਾਲ ਹੀ ਸਤਿਗੁਰੂ ਨਿਯਾਮਕ ਵਾਕ ਉਚਾਰਨ ਕਰਦੇ ਹਨ, ਬਿਨ ਨਾਵੈ ਪੂਜ ਨਾ ਹੋਏ। ਐ ਦੁਨੀਆਂ ਦੇ ਲੋਕੋ, ਐ ਮੂਰਤੀ ਪੂਜਕੋ, ਉਸ ਨਿਰੰਕਾਰ ਦੀ ਪੂਜਾ ਨਾਮ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਹੋਰ ਕਿਸੇ ਢੰਗ ਦੇ ਨਾਲ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਨਹੀਂ ਹੋ ਸਕਦੀ। ਜੇ ਉਹਦੀ ਪੂਜਾ ਕਰਨੀ ਹੈ, ਸਿਰਫ ਸਿਮਰਨ ਕਰੋ, ਚਿੰਤਨ ਕਰੋ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜੋ, ਇਹੀ ਉਹਦੀ ਨਿਰੰਕਾਰ ਦੀ ਪੂਜਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੇਰਾ ਨਾਮ ਕਰੀ ਚੰਨਣ ਆਠੀਆ, ਜੇ ਮਨ ਉਰਸਾ ਹੋਏ।
ਲੋ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਹਿਲੀਆਂ ਪੰਕਤੀਆਂ ਉਚਾਰਨ ਕੀਤੀਆਂ ਹਨ। ਤੇਰਾ ਨਾਮ ਕਰੀ ਚੰਨਣ ਆਠੀਆ, ਜੇ ਮਨ ਉਰਸਾ ਹੋਏ। ਹਜ਼ੂਰ ਫਰਮਾਉਂਦੇ ਨੇ, ਜੇ ਇਹ ਸਾਡਾ ਮਨ ਉਰਸਾ ਉਹ ਪੱਥਰ ਦੀ ਸਿਲਾ ਬਣ ਜਾਵੇ। ਉਰਸਾ ਉਸ ਪੱਥਰ ਦੀ ਸਿਲਾ ਨੂੰ ਆਖਦੇ ਨੇ ਜਿਹਦੇ ਉੱਤੇ ਚੰਦਨ ਕਸਾਇਆ ਜਾਂਦਾ, ਚੰਦਨ ਰਗੜਿਆ ਜਾਂਦਾ। ਹਜ਼ੂਰ ਫਰਮਾਉਂਦੇ ਹਨ, ਜੇ ਇਹ ਸਾਡਾ ਮਨ ਉਰਸਾ ਹੋ ਜਾਵੇ, ਪੱਥਰ ਦੀ ਸਿਲਾ ਬਣ ਜਾਵੇ, ਤੇਰਾ ਨਾਮ ਕਰੀ ਚੰਨਣ ਆਠੀਆ, ਹੇ ਵਾਹਿਗੁਰੂ ਜੀ ਮੈਂ ਤੇਰਾ ਨਾਮ ਚੰਦਨ ਬਣਾ ਲਵਾਂ। ਜਿਵੇਂ ਪੱਥਰ ਦੀ ਸਿਲਾ ਤੇ ਰੱਖ ਕੇ ਚੰਦਨ ਨੂੰ ਰਗੜਿਆ ਜਾਂਦਾ ਹੈ, ਤੇ ਮੈਂ ਆਪਣੇ ਮਨ ਨੂੰ ਉਰਸਾ ਬਣਾ ਕੇ ਉਹਦੇ ਉੱਤੇ ਤੇਰੇ ਨਾਮ ਦਾ ਚੰਦਨ ਰੱਖ ਕੇ ਤੇ ਫਿਰ ਮੈਂ ਉਸ ਨਾਮ ਦਾ ਅਭਿਆਸ ਕਰਾਂ, ਸਿਮਰਨ ਕਰਾਂ।
ਕਰਣੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ।
ਲੋ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਉਹਦੇ ਨਾਲ ਹੀ ਕਰਣੀ ਕੁੰਗੂ, ਕਰਣੀ ਦਾ ਅਰਥ ਹੈ ਭਗਤੀ। ਜੇ ਭਗਤੀ ਦਾ ਕੁੰਗੂ ਕੇਸਰ ਵੀ ਨਾਲ ਰਲ ਜਾਵੇ, ਉਸ ਚੰਦਨ ਦੇ ਨਾਲ ਜੇ ਭਗਤੀ ਦਾ ਕੇਸਰ ਵੀ ਰਲ ਜਾਵੇ, ਕੁੰਗੂ ਦਾ ਅਰਥ ਹੈ ਕੇਸਰ, ਵੀ ਕਿਉਂਕਿ ਚੰਦਨ ਤੇ ਕੇਸਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਤੇ ਜਿਹੜੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਕਰਦੇ ਹਨ, ਉਹ ਚੰਦਨ ਤੇ ਕੇਸਰ ਨੂੰ ਕਸਾ ਕੇ ਉਹਦਾ ਤਿਲਕ ਲਾਉਂਦੇ ਨੇ, ਇਸ ਢੰਗ ਦੇ ਨਾਲ ਪੂਜਾ ਕਰਦੇ ਹਨ। ਪਰ ਹਜ਼ੂਰ ਕਹਿੰਦੇ ਨੇ ਵੀ ਹੇ ਵਾਹਿਗੁਰੂ, ਤੇਰਾ ਨਾਮ ਹੀ ਚੰਦਨ ਹੈ, ਤੇ ਤੇਰਾ ਭਗਤੀ ਦਾ ਕੇਸਰ ਜੇ ਉਹਦੇ ਨਾਲ ਰਲ ਜਾਵੇ, ਘੱਟ ਅੰਤਰ ਪੂਜਾ ਹੋਏ, ਫਿਰ ਘੱਟ ਹਿਰਦੇ ਦੇ ਅੰਦਰ ਹੀ ਤੇਰੀ ਪੂਜਾ ਹੋ ਸਕਦੀ ਹੈ, ਜਿਸ ਨੂੰ ਮਾਨਸੀ ਪੂਜਾ ਦਾ ਨਾਮ ਦਿੱਤਾ ਗਿਆ ਹੈ। ਕਿਉਂਕਿ ਇੱਕ ਤਾਂ ਬਾਹਰਲੀ ਪੂਜਾ ਹੈ ਜੋ ਲੋਕ ਦੇਵੀ ਦੇਵਤਿਆਂ ਦੇ ਮੰਦਰਾਂ ਦੇ ਵਿੱਚ ਜਾ ਕੇ ਕਰਦੇ ਨੇ, ਕੋਈ ਤਿਲਕ ਆਦਿਕ ਲਾਉਂਦੇ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਸਰੀਰ ਹੀ ਹਰੀ ਦਾ ਮੰਦਰ ਹੈ। ਇਹਦੇ ਵਿੱਚ ਸਾਡਾ ਮਨ ਉਰਸਾ ਹੈ, ਪੱਥਰ ਦੀ ਸਿਲਾ ਹੈ, ਵਾਹਿਗੁਰੂ ਦਾ ਨਾਮ ਚੰਦਨ ਹੈ, ਭਗਤੀ ਦਾ ਕੇਸਰ ਇਹਦੇ ਵਿੱਚ ਰਲਾ ਕੇ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਫਿਰ ਇਹ ਕੱਟ ਹਿਰਦੇ ਵਿੱਚ ਹੀ ਉਸ ਨਿਰੰਕਾਰ ਦੀ ਪੂਜਾ ਹੁੰਦੀ ਹੈ।
ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨ ਹੋਏ ਰਹਾਉ।
ਲੋ ਹਜ਼ੂਰ ਕਹਿੰਦੇ ਨੇ ਪੂਜਾ ਕੀਚੈ, ਉਸ ਵਾਹਿਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ। ਉਹ ਕਿਵੇਂ? ਨਾਮ ਧਿਆਈਐ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਧਿਆਓ। ਜਦੋਂ ਵਾਹਿਗੁਰੂ ਦੇ ਨਾਮ ਨੂੰ ਧਿਆਓਗੇ, ਇਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਹੈ। ਬਿਨ ਨਾਵੈ ਪੂਜ ਨਾ ਹੋਏ, ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਹੋ ਹੀ ਨਹੀਂ ਸਕਦੀ।
ਬਾਹਰ ਦੇਵ ਪਖਾਲੀ ਹੈ, ਜੇ ਮਨ ਧੋਵੈ ਕੋਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇਵੀ ਦੇਵਤਿਆਂ ਦੇ ਉਪਾਸ਼ਕਾਂ ਨੂੰ ਆਖਦੇ ਨੇ, ਤੁਸੀਂ ਬਾਹਰੋਂ ਤੇ ਆ ਜਿਹੜੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੇ ਇਹਨਾਂ ਦਾ ਇਸ਼ਨਾਨ ਵੀ ਕਰਵਾਉਂਦੇ ਹੋ। ਬਾਹਰ ਦੇਵ ਪਖਾਲੀ ਹੈ, ਤੁਸੀਂ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਦੇਵਤੇ ਬਣਾਏ ਹੋਏ ਨੇ ਇਹਨਾਂ ਦਾ ਤੁਸੀਂ ਬਾਹਰੋਂ ਇਸ਼ਨਾਨ ਵੀ ਕਰਵਾਉਂਦੇ ਹੋ। ਪਰ ਸਤਿਗੁਰੂ ਕਹਿੰਦੇ ਨੇ ਜੇ ਮਨ ਧੋਵੈ ਕੋਏ, ਤੁਸੀਂ ਬਾਹਰੋਂ ਦੇਵਤਿਆਂ ਦੀਆਂ ਮੂਰਤੀਆਂ ਦਾ ਇਸ਼ਨਾਨ ਕਰਵਾਉਂਦੇ ਹੋ, ਪਰ ਜੇ ਕੋਈ ਆਪਣੇ ਮਨ ਨੂੰ ਵੀ ਧੋ ਲਵੇ, ਸਰੀਰ ਦਾ ਇਸ਼ਨਾਨ ਇੱਕ ਵੱਖਰੀ ਚੀਜ਼ ਹੈ ਤੇ ਮਨ ਨੂੰ ਧੋਣਾ, ਮਨ ਦਾ ਇਸ਼ਨਾਨ, ਉਹ ਇੱਕ ਵੱਖਰੀ ਚੀਜ਼ ਹੈ। ਲੋ ਹਜ਼ੂਰ ਕਹਿੰਦੇ ਨੇ ਬਾਹਰੋਂ ਦੇਵਤਿਆਂ ਦੇ ਇਸ਼ਨਾਨ ਕਰਾਉਣ ਦੇ ਨਾਲ ਸਾਨੂੰ ਕੁਝ ਵੀ ਨਹੀਂ ਮਿਲ ਸਕਦਾ। ਹਾਂ, ਜੇ ਕੋਈ ਮਨੁੱਖ ਆਪਣੇ ਮਨ ਨੂੰ ਧੋ ਲਵੇ, ਮਨ ਕਿਵੇਂ ਧੋਤਾ ਜਾਂਦਾ? ਸਤਿਗੁਰੂ ਦੇ ਬਚਨ ਨੇ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਸਭ ਤੋਂ ਵੱਡਾ ਤੀਰਥ ਹੈ। ਜਦੋਂ ਅਸੀਂ ਨਾਮ ਦੇ ਨਾਲ ਮਨ ਨੂੰ ਜੋੜਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਉਹਦੇ ਨਾਲ ਸਾਡਾ ਮਨ ਸ਼ੁੱਧ ਹੁੰਦਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੂਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ, ਨਾਮ ਦੇ ਅੰਮ੍ਰਿਤ ਦੇ ਨਾਲ, ਉਸ ਨਾਮ ਦੇ ਜਲ ਦੇ ਨਾਲ ਹੀ ਮਨ ਨੂੰ ਧੋਤਾ ਜਾ ਸਕਦਾ ਹੈ। ਲੋ ਹਜ਼ੂਰ ਕਹਿੰਦੇ ਨੇ ਤੁਸੀਂ ਬਾਹਰੋਂ ਤੇ ਦੇਵੀ ਦੇਵਤਿਆਂ ਦਾ ਇਸ਼ਨਾਨ ਕਰਾਉਂਦੇ ਹੋ ਜਿਹੜੇ ਪੱਥਰ ਦੀਆਂ ਮੂਰਤੀਆਂ ਦੇ ਰੂਪ ਦੇ ਵਿੱਚ ਬਣਾਏ ਹੁੰਦੇ ਨੇ, ਤੁਸੀਂ ਉਹਨਾਂ ਦਾ ਇਸ਼ਨਾਨ ਤੇ ਕਰਵਾਉਂਦੇ ਹੋ, ਪਰ ਇਹਦੇ ਨਾਲ ਤੇ ਕੁਝ ਨਹੀਂ ਤੁਹਾਨੂੰ ਮਿਲ ਸਕਦਾ। ਹਾਂ, ਜੇ ਤੁਸੀਂ ਕੁਛ ਲੈਣਾ ਤੇ ਫਿਰ ਆਪਣੇ ਮਨ ਨੂੰ ਧੋਵੋ। ਜਦੋਂ ਤੁਹਾਡਾ ਮਨ ਪਵਿੱਤਰ ਹੋਵੇਗਾ ਤੇ ਫਿਰ ਹੀ ਤੁਹਾਨੂੰ ਪਰਮੇਸ਼ਰ ਦੀ ਪ੍ਰਸੰਨਤਾ ਮਿਲ ਸਕਦੀ ਹੈ।
ਝੂਠ ਲਹਿ ਜੀਉ ਮਨ ਜੀਐ, ਮੋਖ ਪਿਆਣਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੂਰਤੀ ਪੂਜਕੋ, ਜਦੋਂ ਤੁਸੀਂ ਆਪਣੇ ਜੀਉ ਨੂੰ, ਆਪਣੇ ਮਨ ਨੂੰ ਮਾਂਜ ਲਵੋਗੇ, ਝੂਠ ਲਹਿ, ਫਿਰ ਤੁਹਾਡੇ ਮਨ ਦੀ ਝੂਠ ਲਹਿ ਜਾਵੇਗੀ। ਝੂਠ ਕਿਹੜੀ ਹੈ? ਜੋ ਸਾਡੇ ਮਨ ਦੇ ਵਿੱਚ ਵਿਕਾਰ ਨੇ, ਵਿਸ਼ੇ ਨੇ, ਐਬ ਨੇ, ਬੁਰੇ ਖਿਆਲ ਨੇ, ਇਹ ਮਨ ਨੂੰ ਝੂਠ ਲੱਗੀ ਹੋਈ ਹੈ। ਜਦੋਂ ਤੁਸੀਂ ਆਪਣੇ ਜੀਉ ਮਨ ਨੂੰ ਮਾਂਜ ਲਓਗੇ ਵਾਹਿਗੁਰੂ ਦੇ ਨਾਮ ਦੁਆਰਾ, ਫਿਰ ਉਹ ਝੂਠ ਲੈ ਜਾਵੇਗੀ, ਝੂਠ ਦੀ ਝੂਠ, ਵਿਕਾਰਾਂ ਦੀ ਝੂਠ ਲੈ ਜਾਵੇਗੀ। ਮੋਖ ਪਿਆਣਾ ਹੋਏ, ਫਿਰ ਤੁਹਾਡਾ ਮੁਕਤੀ ਦੇ ਮਾਰਗ ਤੇ ਚੱਲਣਾ ਹੋਵੇਗਾ, ਭਾਵ ਤੁਸੀਂ ਮੁਕਤੀ ਦੇ ਪੰਥ ਤੇ ਸਫ਼ਰ ਤੈਅ ਕਰ ਸਕੋਗੇ। ਜੇ ਤੁਹਾਡਾ ਮਨ ਨਿਰਮਲ ਹੋ ਗਿਆ, ਮਨ ਦੀ ਝੂਠ ਲੈ ਗਈ, ਫਿਰ ਹੀ ਤੁਸੀਂ ਮੁਕਤੀ ਦੇ ਮਾਰਗ ਤੇ ਚੱਲਣ ਵਾਲੇ ਪੰਧੀ ਬਣ ਸਕਦੇ ਹੋ।
ਪਸੂ ਮਿਲਹ ਚੰਗਿਆਈਆਂ, ਖੜ ਖਾ ਵਹ ਅੰਮ੍ਰਿਤ ਦੇਹੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ ਬਈ ਜਿਹੜੇ ਮਨੁੱਖਾ ਦੇਹ ਪ੍ਰਾਪਤ ਕਰਕੇ ਤੇ ਫਿਰ ਵੀ ਸ਼ੁਭ ਕਰਮ ਨਹੀਂ ਕਰਦੇ, ਕੋਈ ਸੇਵਾ ਭਗਤੀ ਕਰਕੇ ਜੀਵਨ ਨੂੰ ਸਫਲ ਨਹੀਂ ਕਰਦੇ, ਹਜ਼ੂਰ ਉਹਨਾਂ ਨੂੰ ਕਹਿੰਦੇ ਨੇ ਪਸੂ ਮਿਲਹਿ ਚੰਗਿਆਈਆਂ। ਕਹਿੰਦੇ ਵੀ ਉਹਨਾਂ ਆਦਮੀਆਂ ਨਾਲੋਂ ਪਸੂ ਦੇ ਵਿੱਚ ਕੁਝ ਚੰਗਿਆਈਆਂ ਮਿਲਦੀਆਂ ਨੇ। ਉਹ ਕੀ ਨੇ? ਖੜ ਖਾਵੇ ਅੰਮ੍ਰਿਤ ਦੇ, ਲੋ ਹਜ਼ੂਰ ਕਹਿੰਦੇ ਨੇ ਪਸ਼ੂ ਖੜ ਦਾ ਅਰਥ ਹੈ ਘਾਹ ਪੱਠਾ ਖਾਂਦੇ ਨੇ, ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਇਹ ਹੈ ਨਾ ਪਸ਼ੂ ਦੇ ਵਿੱਚ ਗੁਣ, ਪਸ਼ੂ ਵੇਖ ਲੋ ਘਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਤੇ ਉਸ ਦੁੱਧ ਨੂੰ ਅੱਗੇ ਕਈ ਰੂਪਾਂ ਦੇ ਵਿੱਚ ਵਰਤਿਆ ਜਾਂਦਾ ਹੈ। ਕੋਈ ਦੁੱਧ ਪੀ ਲੈਂਦਾ, ਕੋਈ ਦੁੱਧ ਤੋਂ ਦਹੀਂ ਬਣਾ ਕੇ ਛਕ ਲੈਂਦਾ, ਕੋਈ ਲੱਸੀ ਪੀ ਲੈਂਦਾ, ਕੋਈ ਮੱਖਣ ਖਾ ਲੈਂਦਾ, ਕੋਈ ਘਿਓ ਅੱਗੇ ਕੱਢ ਕੇ ਉਹ ਖਾਂਦਾ ਹੈ। ਹੈ ਨਾ ਦੁੱਧ ਅੰਮ੍ਰਿਤ, ਇਸ ਤੋਂ ਅੱਗੇ ਕਿੰਨੇ ਪਦਾਰਥ ਤਿਆਰ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਦੇਖ ਲਓ ਪਸ਼ੂ ਦੇ ਵਿੱਚ ਵੀ ਚੰਗਿਆਈਆਂ ਮਿਲਦੀਆਂ ਨੇ, ਭਾਵੇਂ ਮਨੁੱਖ ਪਸ਼ੂ ਦੇ ਕੋਲੋਂ ਕਈ ਲਾਭ ਲੈਂਦਾ ਹੈ ਤੇ ਪਸ਼ੂ ਘਾਹ ਹੀ ਖਾਂਦੇ ਨੇ, ਤੇ ਦੇਖ ਲਓ ਅੰਮ੍ਰਿਤ ਵਰਗਾ ਦੁੱਧ ਦੇ ਦਿੰਦੇ ਹਨ।
ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ।
ਪਰ ਹਜ਼ੂਰ ਕਹਿੰਦੇ ਨੇ ਜਿਹੜੇ ਮਨੁੱਖ ਨਾਮ ਤੋਂ ਵਿਹੂਣੇ ਹਨ ਤੇ ਫਿਰ ਉਹ ਕਰਮ ਹਮੇਸ਼ਾ ਲਈ ਪਸ਼ੂਆਂ ਵਾਲੇ ਕਰਦੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਲੋ ਹਜ਼ੂਰ ਕਹਿੰਦੇ ਨੇ ਬਈ ਜਿਹੜੇ ਨਾਮ ਤੋਂ ਵਿਹੂਣੇ ਮਨੁੱਖ ਨੇ ਤੇ ਫਿਰ ਉਹ ਐਸੇ ਭੈੜੇ ਕੰਮ ਕਰਦੇ ਨੇ, ਚੋਰੀਆਂ ਯਾਰੀਆਂ ਬਦ ਫੈਲੀਆਂ ਤੇ ਇਹੋ ਜਿਹੇ ਪੁੱਠੇ ਕਰਮ ਕਰਕੇ ਤੇ ਆਪਣੇ ਜੀਵਨ ਨੂੰ ਬਰਬਾਦ ਕਰਦੇ ਨੇ। ਤ੍ਰੈਗ ਜੀਵਨ ਤੇ ਇਹੋ ਜਿਹੇ ਲੋਕਾਂ ਦੇ ਜੀਵਨ ਨੂੰ ਤਰਕਾਰ ਹੈ, ਲਖ ਲਾਣਤ ਹੈ, ਫਿਟੇ ਮੂੰਹ ਹੈ।
ਨੇੜਾ ਹੈ ਦੂਰ ਨਾ ਜਾਣਿਆ ਨਿਤ ਸਾਰੇ ਸੰਭਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਝਾਉਂਦੇ ਨੇ ਗੁਰਮੁਖੋ ਇਹ ਦੁਨੀਆਂ ਦੇ ਲੋਗੋ ਨੇੜਾ ਹੈ, ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਨੇੜੇ ਹੈ, ਦੂਰ ਨਾ ਜਾਣੇ ਉਹਨੂੰ ਕਦੇ ਭੁੱਲ ਕੇ ਦੂਰ ਨਾ ਜਾਣ ਲਿਓ। ਉਹ ਵਾਹਿਗੁਰੂ ਸਭ ਦੇ ਨੇੜੇ ਹੈ, ਕਦੇ ਭੁੱਲ ਕੇ ਉਸ ਨੂੰ ਦੂਰ ਨਾ ਸਮਝ ਬੈਠਿਓ। ਨਿਤ ਸਾਰੇ ਸੰਭਾਲੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਖਬਰ ਸਾਰ ਵੀ ਲੈ ਰਿਹਾ ਹੈ ਤੇ ਸਭ ਦੀ ਸੰਭਾਲ ਵੀ ਪਾਲਣਾ ਪੋਸ਼ਣਾ ਵੀ ਕਰ ਰਿਹਾ ਹੈ।
ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਗੁਰਮੁਖੋ ਜੋ ਵਾਹਿਗੁਰੂ ਦਿੰਦਾ ਹੈ ਉਹੀ ਅਸੀਂ ਖਾਂਦੇ ਹਾਂ, ਪਾਪ ਸਾਰੇ ਜੀਵ ਪਰਮੇਸ਼ਰ ਦਾ ਦਿੱਤਾ ਖਾਂਦੇ ਨੇ। ਕਹੋ ਨਾਨਕ ਸਾਚਾ ਹੈ। ਹਜ਼ੂਰ ਕਹਿੰਦੇ ਨੇ ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੁਸੀ ਪੀ ਸੱਚ, ਦਿਨ ਰਵ ਚੱਲੈ ਨਿਸਸ ਚੱਲੈ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਪਗੋਏ। ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲ ਵੀ ਤਿੰਨੇ ਕਾਲ ਹੀ ਰਹਿਣ ਵਾਲਾ ਹੈ, ਉਹ ਵਾਹਿਗੁਰੂ ਸਾਚਾ ਅਵਨਾਸ਼ੀ ਸਰੂਪ ਹੈ।
ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੈ ਮੁਖ ਕੰਠ ਸਵਾਰ।
ਲੋਹਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਈ ਕੁਛ ਰੱਬ ਦੇ ਪਿਆਰੇ ਸਾਈ ਲੋਕ ਮਿਲੇ ਨੇ ਤੇ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਸਮਝਾਓ ਕਿ ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ ਤੇ ਕਿਵੇਂ ਉਸ ਦਾ ਸਿਮਰਨ ਹੋ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਸਰਾ ਸ਼ਬਦ ਉਚਾਰਨ ਕੀਤਾ, ਪ੍ਰੀਤਮ ਕਿਉਂ ਵਿਸਰਾ ਹੈ ਮੇਰੇ ਪ੍ਰਾਣ ਆਧਾਰ। ਉਹ ਪਿਆਰਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਵਿਸਰਾ ਜਿਹੜਾ ਸ਼ਬਦ ਬਹੁ ਵਚਨ ਮੰਨਿਆ ਹੈ, ਇਸ ਲਈ ਸਤਿਕਾਰ ਦੇ ਨਾਲ ਸਤਿਗੁਰੂ ਜੀ ਅਕਾਲ ਪੁਰਖ ਦੇ ਲਈ ਬਹੁ ਵਚਨ ਵਰਤ ਰਹੇ ਨੇ। ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰ, ਉਹ ਮੇਰੇ ਪਿਆਰੇ ਪ੍ਰਭੂ ਜੀ ਜੋ ਮੇਰੇ ਪ੍ਰਾਣਾਂ ਦਾ ਵੀ ਆਸਰਾ ਨੇ, ਮੇਰੀ ਜਿੰਦ ਜਾਨ ਦਾ ਵੀ ਸਹਾਰਾ ਨੇ, ਉਹ ਮੈਨੂੰ ਕਿਉਂ ਭੁੱਲਣ। ਭਾਵ ਕਦੇ ਵੀ ਨਹੀਂ ਸਾਨੂੰ ਭੁੱਲਣੇ ਚਾਹੀਦੇ। ਜਾ ਕੀ ਭਗਤ ਕਰੇ ਜਨ ਪੂਰੇ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪੂਰਨ ਮਹਾਂਪੁਰਖ ਹੀ ਕਰ ਸਕਦੇ ਨੇ, ਕਿਉਂਕਿ ਵਾਹਿਗੁਰੂ ਦੀ ਭਗਤੀ ਹਰ ਕੋਈ ਕਰ ਵੀ ਨਹੀਂ ਸਕਦਾ। ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਕੋਈ ਪੂਰੇ ਸੂਰੇ ਮਹਾਂਪੁਰਖ ਹੀ ਸਹੀ ਅਰਥਾਂ ਵਿੱਚ ਵਾਹਿਗੁਰੂ ਦੀ ਭਗਤੀ ਕਰ ਸਕਦੇ ਹਨ। ਮੁਨਜਨ ਸੇਵਾ ਗੁਰ ਵਿਚਾਰ ਤੇ ਜਿਹੜੇ ਮੁਨੀ ਲੋਕ ਨੇ, ਮੰਨਣਸ਼ੀਲ ਨੇ, ਉਹ ਵੀ ਗੁਰੂ ਦੀ ਬਖਸ਼ੀ ਵਿਚਾਰ ਦੁਆਰਾ उस अकाल पुरख वाहिगुरु दी सेवा करदे ने ते उह अकाल पुरख वाहिगुरु बेअंत है। उह किवें बेअंत है? लो हजूर आरंभ तो फरमाउंदे हन,
नाभ कमल ते ब्रह्मा उपजे वेद पढ़ै मुख कंठ सवार।
लो हजूर फरमाउंदे ने जिहड़ी विष्णु दी नाभी तो एक कमल दा फुल पैदा होया सी, उस नाभी कमल तो ब्रह्मा जी पैदा होए। ब्रह्मा सृष्टि दा करता एक देवता मन्या गया है। लो सतगुरु जी फरमाउंदे ने बई विष्णु दी नाभी कमल तो ब्रह्मा जी पैदा होए, वेद पढ़ै मुख कंठ सवार। जेड़े अपने कंठ नूं सवार सवार के अपने गले नूं साफ कर कर के ते बड़ा सुरीला ते रसीला बना बना के अपने मुख तों वेदां नूं पढ़दे ने, क्योंकि जेड़े वेद ने ब्रह्मा दे उच्चारण कीते मन्ने गए ने। कहिंदे ने जदों ब्रह्मा दा जन्म होया इहनूं मन विच हंकार पैदा हो गया, कहण लगा मैं ही ब्रह्म हां, मैं ही रब हां। इनू आकाश बाणी हुई, ब्रह्मा तू हंकार ना कर, तेनू पैदा करन वाला कोई होर है। ये अगू कहन लगा मैनू पैदा करन वाला कोई नहीं, मैं ते खुद बा खुद हां, अपने आप तो ही मैं पैदा होया हां। ता उसनू आकाश बाणी ने आखिया बई तेरा जन्म कवल दी नाली विचों होया। ये अगू कहन लगा केड़े कवल दी नाली विचों? ता आकाश बाणी हुई जिहदे जिस कमल दे फुल उते तू बैठा, इस कमल दे फुल तुई नाल तो ही तेरा जन्म होया। इन्हें गुस्से विच आके उस कमल दे लत मारी। जदों लत मारी ता कहिंदे ने पहली वारी ते ओ इधर फिसल गया, इधर उधर हो गया। जदों दूजी वारी मारी फिर भी चलो ओ कमल दा फुल उसे तरह ही तिलक गया। जदों तीजी वारी इसने ओदे लत मारी ते फिर ओदे विच ही डिग पिया। कमल दी नाली विच ही रोड वांगू घूमदा जावे ते टापू लगदी जान, कदे सिर तां कदे पैर तां, ते फिर जदों हेठां नूं घूमदा गया रोड वांगू फिर इहदी अकल टिकाणे आई। फिर लग्या अरदासां करन, हे वाहिगुरु मैं भुल गया ते हुण मैनूं बाहर कढो। ते फिर इहनूं आकाश बाणी होई तूं हंकार कीता है इस लई तैनूं इह हंकार दा फल मिलिया है, हुण तू अकाल पुरख वाहिगुरु की उस्तति कर। ते फिर ब्रह्मा ने वेद उचारण किते, ते जदों वाहिगुरु की उस्तत दे रूप दे विच वेद उचारण किते फिर इहनूं वाहिगुरु परमेशर ने उस कमल की नाली विचों बाहर कढ़िया। जां इहदा भाव अर्थ यह भी लिया जाता है, नाव कमल ते ब्रह्मा उपजे। नाभी कमल तो मुराद है बई इस माया तो ही, योनी तो ही ब्रह्मा जी पैदा होए, अते सारे जीव ही उसे ही नाभ कमल तो योनी तो पैदा हुंदे ने, ते ब्रह्मा भी उत्थों ही पैदा होया है। ते पर वेख लो भग जी कहन जदों इस नूं माण होया ते फिर उसे ही गर्भ नाल दे विच ये ब्रह्मा भी खचत होया रहा, इहनूं रब भुल गया। पर जदों अखीर ते इस नूं कुछ अकल टिकाणे आई ते फिर इहने वाहिगुरु दी उस्तत कीती ते अपने कंठ नूं सवार के मुखों वेदां नूं पढ़िया, ते फिर वाहिगुरु परमेश्वर ने इस नूं सृष्टि पैदा करन दी समर्था ते शक्ति प्रदान कीती।
ताको अंत न जाई लखना, आवत जात रह गुबार।
लो सतगुरु जी फरमाउंदे ने पौराणिक कथा है, उस कमल दी नाली दे विच गुबार जो कुप हनेरा सी, उस कुप हनेरे दे विच इह जिहड़ा ब्रह्मा सी आउंदा जांदा रहा। छत्ती युग वर्तियो गुबारै ताड़ी लाई सिरजन हार। सतगुरु ने आख्या भी छत्ती युग हनेर गर्द ही हनेर गुबार ही छाया रहा, क्योंकि ब्रह्मा नू हंकार हो गया। 18 युग हेठां नू घूमदा गया, 18 युग ही उपर आउण नू लगे। फिर जदों वाहिगुरु दी उस्तत कीती हंकार दूर होया ते फिर वाहिगुरु ने इहनू सृष्टि रचना दी शक्ति प्रदान कीती। पर हजूर कहिंदे ने वेख लो जिहड़ा ब्रह्मा सृष्टि दा भी करता है, वेदां दा भी करता है, ताको अंत ना जाई लखना, ते उहदे कोलों भी उस कमल नाली दा ते उस अकाल पुरख वाहिगुरु दा अंत नहीं जाणिया गया। और उह हनेरे दे विच ही कमल दी नाल पाव माया दे विच ही ਵਿਸ਼ੇ ਵਿਕਾਰਾਂ ਦੇ ਵਿੱਚ ਹੀ ਖਚਤ ਹੋ ਕੇ ਆਉਂਦਾ ਜਾਂਦਾ ਰਿਹਾ।
ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ, ਜਾ ਕੀ ਭਗਤ ਕਰਹਿ ਜਨ ਪੂਰੇ, ਮਨ ਜਨ ਸੇਵਹਿ ਗੁਰ ਵਿਚਾਰ ਰਹਾਉ।
ਲਓ ਜਿਹੜੇ ਕੁਛ ਨਵੇਂ ਟੀਕਾਕਾਰ ਨੇ, ਨਵੇਂ ਵਿਦਵਾਨ ਨੇ, ਉਹਨਾਂ ਨੇ ਪਹਿਲੀ ਅੱਧੀ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਨਾਭ ਕਮਲ ਤੇ ਬ੍ਰਹਮਾ ਉਪਜੇ। ਨਾਭੀ ਕਮਲ ਤੋਂ ਬ੍ਰਹਮਾ ਜੀ ਪੈਦਾ ਹੋਏ। ਵੇਦ ਪੜ੍ਹੈ ਮੋਹ ਕੰਠ ਸਵਾਰ, ਜਿਨ੍ਹਾਂ ਦੇ ਰਚੇ ਵੇਦਾਂ ਨੂੰ ਤੇ ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ ਆਪਣੇ ਕੰਠ ਨੂੰ ਸਵਾਰ ਸਵਾਰ ਕੇ ਤੇ ਆਪਣੇ ਮੁਖ ਤੋਂ ਹੁਣ ਤੱਕ ਪੜ੍ਹ ਰਹੇ ਨੇ, ਪੜ੍ਹੈ ਹੈ ਬਹੁ ਵਚਨ ਮੰਨ ਕੇ, ਉਹ ਕਹਿੰਦੇ ਵੀ ਉਹ ਪੰਡਿਤ ਪੜ੍ਹ ਰਹੇ ਨੇ, ਇਉਂ ਵੀ ਉਹਨਾਂ ਨੇ ਅਰਥ ਕੀਤਾ ਹੈ। ਤਾਂ ਕੋ ਅੰਤ ਨਾ ਜਾਈ ਲਖਣਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਬ੍ਰਹਮਾ ਦੇ ਪਾਸੋਂ ਵੀ ਨਹੀਂ ਜਾਣਿਆ ਗਿਆ, ਉਹ ਹਨੇਰੇ ਦੇ ਵਿੱਚ ਹੀ ਤੇ 36 ਯੁਗ ਆਉਂਦਾ ਜਾਂਦਾ ਰਿਹਾ। ਭਾਵ ਉਹਨੂੰ ਕੁਛ ਵੀ ਸਮਝ ਨਹੀਂ ਆਈ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਹਜ਼ੂਰ ਅੱਗੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਪ੍ਰੀਤਮ ਕਿਉਂ ਬਿਸਰਾ ਮੇਰੇ ਪ੍ਰਾਣ ਆਧਾਰ। ਉਹ ਪਿਆਰੇ ਪ੍ਰੀਤਮ ਜੀ, ਜੋ ਮੇਰੇ ਪ੍ਰਾਣਾਂ ਦੇ ਆਸਰਾ ਨੇ, ਜਿੰਦ ਜਾਨ ਦਾ ਸਹਾਰਾ ਨੇ, ਉਹ ਮੈਨੂੰ ਕਿਉਂ ਭੁੱਲਣ? ਭਾਵ ਕਦੀ ਵੀ ਮੈਨੂੰ ਭੁੱਲਦੇ ਨਹੀਂ ਹਨ।
ਰਵ ਸਸ ਦੀਪਕ ਜਾ ਕੇ ਤ੍ਰੇ ਭਵਨ, ਏਕਾ ਜੋਤ ਮੁਰਾਰ।
ਪਹਿਲੀ ਨਾਲ ਦੀ ਪੰਕਤੀ ਦਾ ਅਰਥ ਰਹਿ ਗਿਆ ਸੀ, ਜਾ ਕੀ ਭਗਤ ਕਰਹਿ ਜਨ ਪੂਰੇ, ਮੁੰਜਨ ਸੇਵਾ ਗੁਰ ਵਿਚਾਰ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪੂਰੇ ਮਹਾਂਪੁਰਖ ਹੀ ਕਰਦੇ ਨੇ, ਪਖੰਡੀ ਨਹੀਂ ਵਾਹਿਗੁਰੂ ਦੀ ਭਗਤੀ ਕਰ ਸਕਦੇ। ਪੂਰਨ ਮਹਾਂਪੁਰਖ ਹੀ ਸਹੀ ਅਰਥਾਂ ਵਿੱਚ ਵਾਹਿਗੁਰੂ ਦੀ ਭਗਤੀ ਕਰਦੇ ਹਨ। ਮੁੰਜਨ ਸੇਵਾ ਗੁਰ ਵਿਚਾਰ, ਤੇ ਜਿਹੜੇ ਮੁਨੀ ਲੋਕ ਨੇ, ਉਹ ਵੀ ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ। ਰਹਾਉ ਵਿਸਰਾਮ ਦੇ ਕੇ ਅੱਗੇ ਹਜ਼ੂਰ ਫਰਮਾਉਂਦੇ ਹਨ,
ਰਵ ਸਸ ਦੀਪਕ ਜਾ ਕੇ ਤ੍ਰੇ ਭਵਨ, ਏਕਾ ਜੋਤ ਮੁਰਾਰ।
ਲੋ ਹਜ਼ੂਰ ਕਹਿੰਦੇ ਨੇ, ਵੇਖ ਲੋ ਉਸ ਵਾਹਿਗੁਰੂ ਪਰਮੇਸ਼ਰ ਨੇ ਸੂਰਜ ਤੇ ਚੰਦਰਮਾ, ਰਵ ਕਹਿੰਦੇ ਨੇ ਸੂਰਜ ਨੂੰ, ਸਸ ਕਹਿੰਦੇ ਨੇ ਚੰਦਰਮਾ ਨੂੰ, ਇਹ ਸੂਰਜ ਤੇ ਚੰਦਰਮਾ ਜਿਸ ਵਾਹਿਗੁਰੂ ਨੇ ਤਿੰਨੇ ਭਵਨਾਂ ਦੇ ਵਿੱਚ ਪ੍ਰਕਾਸ਼ ਕਰਨ ਦੇ ਲਈ ਦੀਵੇ ਬਣਾਏ ਨੇ, ਏਕਾ ਜੋਤ ਮੁਰਾਰ, ਤੇ ਇਹਨਾਂ ਦੇ ਵਿੱਚ ਵੀ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੀ ਅੱਗੇ ਪ੍ਰਕਾਸ਼ ਕਰ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੀ ਸੂਰਜ ਤੇ ਚੰਦਰਮਾ ਦੇ ਅੰਦਰ ਅੱਗੇ ਰੋਸ਼ਨੀ ਪੈਦਾ ਕਰ ਰਿਹਾ ਹੈ।
ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਮਨਮੁਖ ਰਹਿਣ ਅੰਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹੋਏ ਭਾਈ, ਜਿਹੜੇ ਗੁਰਮੁਖ ਜਨ ਹੋ ਜਾਂਦੇ ਨੇ, ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਗੁਰੂ ਦੇ ਅਨੁਸਾਰੀ ਤੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ, ਸੋ ਅਹਿਨਸ ਨਿਰਮਲ, ਉਹ ਤੇ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰਕੇ ਨਿਰਮਲ ਹੋ ਜਾਂਦੇ ਨੇ, ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾ ਲੈਂਦੇ ਹਨ। ਮਨਮੁਖ ਰਹਿਣ ਅੰਧਾਰ, ਤੇ ਜਿਹੜੇ ਮਨਮੁਖ ਲੋਕ ਨੇ, ਉਹ ਤੇ ਅਵਿਦਿਆ ਦੀ, ਅਗਿਆਨਤਾ ਦੀ, ਜਹਾਲਤ ਦੀ ਕਾਲੀ ਬੋਲੀ ਹਨੇਰੀ ਰਾਤ ਵਿੱਚ ਹੀ ਆਪਣੀ ਜ਼ਿੰਦਗੀ ਬਰਬਾਦ ਕਰਦੇ ਨੇ, ਠੋਕਰਾਂ ਖਾਂਦੇ ਹਨ।
ਸਿੱਧ ਸਮਾਧ ਕਰੈ ਨਿਤ ਝਗੜਾ, ਦੋਹ ਲੋਚਨ ਕਿਆ ਹੀਰਾ।
ਲੋ ਭਗਤ ਜੀ ਫਰਮਾਉਂਦੇ, ਜਿਹੜੇ ਸਿੱਧ ਲੋਕ ਨੇ ਤੇ ਉਹ ਸਮਾਧੀਆਂ ਲਾਉਂਦੇ ਨੇ, ਤੇ ਫਿਰ ਸਮਾਧੀ ਤੋਂ ਥਾਨ ਹੋ ਕੇ ਇਸ ਗੱਲ ਦਾ ਝਗੜਾ ਵੀ ਕਰਦੇ ਨੇ, ਚਰਚਾ ਵੀ ਕਰਦੇ ਨੇ, ਕਿਹੜੀ ਗੱਲ ਦਾ ਦੋਹ ਲੋਚਨ ਕਿਆ ਹੀਰਾ। ਆ ਜੋ ਸਾਡੇ ਦੋ ਨੇਤਰ ਨੇ, ਤੇ ਇਹਨਾਂ ਦੇ ਵਿੱਚ ਕਿਆ ਹੈਰਾ, ਜਿਹੜੀ ਦੇਖਣ ਵਾਲੀ ਸ਼ਕਤੀ ਕਿਹੜੀ ਹੈ? ਆ ਸਾਡੇ ਦੋ ਨੇਤਰ ਨੇ, ਇਹਨਾਂ ਦੇ ਵਿੱਚ ਦੇਖਣ ਵਾਲੀ ਸ਼ਕਤੀ ਕਿਹੜੀ ਹੈ ਤੇ ਕਿਸ ਦੀ ਹੈ? ਇਹਦੇ ਬਾਰੇ ਸਿੱਧ ਲੋਕ ਤੇ ਸਮਾਧੀਆਂ ਵੀ ਲਾਉਂਦੇ ਨੇ, ਤੇ ਨਾਲ ਇਸ ਗੱਲ ਦਾ ਬਾਅਦ ਵਿੱਚ ਝਗੜਾ ਵੀ ਕਰਦੇ ਰਹਿੰਦੇ ਹਨ।